ਦੀਪਕ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਲੈਂਡ ਪੂਲਿੰਗ ਵਾਲੀ ਪਾਲਿਸੀ 'ਤੇ ਰੋਕ ਲੱਗ ਗਈ ਹੈ ਜੀ।
ਬਿਲਕੁਲ ਜੀ, ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਕਿ ਕੱਲ੍ਹ 24 ਘੰਟਿਆਂ ਲਈ ਰੋਕ ਲੱਗੀ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ, ਮਾਮਲਾ ਸੁਣਵਾਈ ਅਧੀਨ ਸੀ ਅਤੇ ਅੱਜ ਉਹਦੇ 'ਤੇ ਦੁਬਾਰਾ ਸੁਣਵਾਈ ਹੋਈ ਅਤੇ ਪੰਜਾਬ ਸਰਕਾਰ ਨੂੰ ਕਿਹਾ ਗਿਆ ਸੀਗਾ, ਉਹਨਾਂ ਦੇ ਵਕੀਲਾਂ ਨੂੰ ਕਿਹਾ ਵੀ ਤਿਆਰੀ ਕਰਕੇ ਆਇਓ ਕਿ ਤੁਸੀਂ ਜਿਹੜੀ ਲੈਂਡ ਪੋਲਿੰਗ ਲਈ ਯੋਜਨਾ ਲੈ ਕੇ ਆਏ ਹੋ, ਇਹਦੇ ਲਈ ਕਿਹੜੇ ਕਿਹੜੇ ਨਿਯਮਾਂ ਦਾ ਪਾਲਣ ਕੀਤਾ, ਕਿਹੜੀਆਂ ਕਿਹੜੀਆਂ ਰਿਪੋਰਟਾਂ ਬਾਚੀਆਂ ਨੇ। ਸੋ ਉਹ ਸਾਰੇ ਨੁਕਤਿਆਂ ਦੇ ਉੱਤੇ ਅੱਜ ਚਰਚਾ ਹੋਣੀ ਸੀ। ਸੋ ਜਦੋਂ ਨੁਕਤਾਦਾਰ ਚਰਚਾ ਆਈ ਕਿ ਪਹਿਲਾਂ ਸਭ ਤੋਂ ਪਹਿਲਾਂ ਪੁੱਛਿਆ ਗਿਆ ਕਿ ਜੀ ਇਹ ਦੱਸੋ ਕਿ ਮੁੜ ਵਸੇਵੇ ਦਾ ਕੀ ਪ੍ਰਬੰਧ ਹੈ ਇਸ ਲੈਂਡ ਪੂਲਿੰਗ ਪਾਲਿਸੀ 'ਚ, ਆਪਾਂ ਇਹਦਾ ਕਾਫੀ ਜ਼ਿਕਰ ਕਰਦੇ ਰਹੇ ਹਾਂ। ਸੋ ਉੱਥੇ ਉਹਨਾਂ ਨੇ ਸਪੱਸ਼ਟ ਪੁੱਛਿਆ ਕਿ ਦੱਸੋ ਜੀ, ਇੱਕ ਤਾਂ ਵਿਜੇ ਜੀ ਸਪੱਸ਼ਟ ਹੈ ਕਿ ਜਿਹੜਾ ਕਿਸਾਨ ਉਸ ਖੇਤ 'ਤੇ ਖੇਤੀ ਕਰਦਾ ਜਾਂ ਜਿਹੜਾ ਕਿਸਾਨ ਉਹਦਾ ਮਾਲਕ ਹੈ
ਜੀ,
ਉਹਦੀ ਉਹ ਨਿਰਭਰਤਾ, ਜੇ ਉਹਨੇ ਅੱਗੇ ਠੇਕੇ 'ਤੇ ਦਿੱਤੀ ਹੈ ਤਾਂ ਉਹ ਠੇਕੇ ਵਾਲਾ ਜਿਹੜਾ ਖੇਤੀ ਕਰ ਰਿਹਾ ਉਹਦੀ ਨਿਰਭਰਤਾ ਹੈ ਨਾ। ਜਿਹੜੇ ਉਹਨਾਂ ਕਿਸਾਨਾਂ ਕੋਲ, ਮਾਲਕਾਂ ਕੋਲ ਜਾਂ ਠੇਕੇ ਵਾਲਿਆਂ ਕੋਲ ਸਾਂਝੀ ਸੀਰੀ ਰਲੇ ਨੇ, ਉਹ ਇਸ ਖੇਤੀ 'ਤੇ ਨਿਰਭਰ ਨੇ, ਹੈ ਨਾ।
ਜੀ,
ਅਤੇ ਫਿਰ ਇਸੇ ਤਰ੍ਹਾਂ ਕਿ ਜਿੱਥੇ ਅਨਾਜ ਵਿਕਦਾ ਹੈ ਜਾਂ ਉਹ ਪੈਸਾ ਜਿੱਥੋਂ ਅਨਾਜ ਤੋਂ ਆ ਕੇ ਅੱਗੇ ਕਿਸੇ ਕਰਿਆਨੇ ਵਾਲੇ 'ਤੇ, ਬਜਾਜੀ ਵਾਲੇ 'ਤੇ ਕਿਤੇ ਖਰਚਾ, ਉਹ ਸਾਰਾ ਅਰਥਚਾਰਾ। ਸੋ ਉਸ ਨਿਰਭਰਤਾ ਨਾਲ ਸਵਾਲ ਆਇਆ ਕਿ ਜਿਹੜੇ ਇਸ ਖੇਤੀ ਦੇ ਉੱਜੜ ਨਾਲ ਉੱਜੜਨਗੇ, ਉਹਨਾਂ ਦੇ ਮੁੜ ਵਸੇਵੇ ਦਾ ਕੀ ਹੱਲ ਕੀਤਾ ਜੀ? ਸਰਕਾਰ ਕੋਲ ਕੋਈ ਜਵਾਬ ਨਹੀਂ ਸੀ। ਫਿਰ ਉਹਨਾਂ ਨੇ ਪੁੱਛਿਆ ਕਿ ਇਹਦੇ ਨਾਲ ਵਾਤਾਵਰਨ ਦੇ ਉੱਤੇ ਕਿਹੋ ਜਿਹਾ ਅਸਰ ਪੈਣਾ, ਉਹਦੀ ਕੋਈ ਰਿਪੋਰਟ ਕਰਾਈ, ਕੋਈ ਅਨਾਲਿਸਿਸ ਕੀਤਾ, ਤੇ ਕੋਈ ਜਵਾਬ ਨਹੀਂ ਸੀ। ਫਿਰ ਇਹ ਵੀ ਪੁੱਛਿਆ ਕਿ ਭਾਈ ਇਹ ਦੱਸ ਦਿਓ ਕਿੰਨੀ ਡਿਮਾਂਡ ਹੈ ਮਕਾਨਾਂ ਦੀ, ਕਿੰਨੀ ਲੋੜ ਹੈ, ਕਿੰਨੀ ਇੰਡਸਟਰੀਅਲ ਪਲਾਂਟਾਂ ਦੀ ਲੋੜ ਹੈ, ਕੋਈ ਅਜਿਹਾ ਰੋਡ ਮੈਪ ਹੈ, ਕੋਈ ਜਵਾਬ ਨਹੀਂ ਸੀ ਸਰਕਾਰ ਕੋਲ।
ਜੀ,
ਫਿਰ ਜਿਹੜਾ ਮੁੱਖ ਹੈ ਕਿ ਤੁਸੀਂ ਰਹਿਣ ਲਈ ਰਿਹਾਇਸ਼ੀ ਜਾਂ ਕਮਰਸ਼ੀਅਲ ਪਲਾਟਾਂ ਲਈ ਜ਼ਮੀਨ ਅਕੁਆਇਰ ਕਰ ਰਹੇ ਹੋ ਤੇ ਐਡਾ ਬੜਾ ਪ੍ਰੋਜੈਕਟ ਬਣਾਇਆ 65,000 ਏਕੜ ਦਾ, ਤਾਂ ਉਹਦੇ ਵਿੱਚ ਕਿੰਨਾ ਪੈਸਾ ਆਊਗਾ, ਕਿੰਨਾ ਖਰਚਾ ਆਊਗਾ, ਕਿੱਦਾਂ ਇਹ ਪ੍ਰੋਜੈਕਟ ਸਿਰੇ ਲੱਗੂਗਾ, ਉਹਦਾ ਕੋਈ ਚਾਰਟ ਤਾਂ ਬਣਾਇਆ ਹੋਣਾ ਨਾ ਇਕਨੋਮਿਕਲੀ। ਇਹ ਪੁੱਛਿਆ ਕਿ ਜੀ ਇਹਨੂੰ ਡਿਵੈਲਪ ਕਰਨ 'ਤੇ ਕਿੰਨਾ ਖਰਚਾ ਆਉਣਾ ਹੈ, ਉਹ ਪੈਸਾ ਕਿੰਨਾ ਆਉਣਾ ਹੈ, ਕਿੱਥੋਂ ਆਊਗਾ, ਉਹ ਸਾਰਾ ਦੱਸੋ। ਕੋਈ ਡਾਟਾ ਨਹੀਂ ਸੀ ਸਰਕਾਰ ਕੋਲ। ਉਹਨਾਂ ਇਹ ਗੱਲ ਮੰਨੀ ਹੈ ਕਿ ਤੁਸੀਂ ਸਿਰਫ ਜ਼ਮੀਨਾਂ ਕਬਜਾਉਣੀਆਂ ਨੇ ਅਤੇ ਕਬਜਾ ਕੇ ਅੱਗੇ ਕਿਸੇ ਨੂੰ ਦੇਣੀਆਂ। ਯਾਦ ਹੋਣਾ ਸਰੋਤਿਆਂ ਨੂੰ ਚੰਗੀ ਤਰ੍ਹਾਂ ਕਿ ਜਦੋਂ ਇਹ ਸਕੀਮ ਲੈ ਕੇ ਆਏ ਕਿ ਅਸੀਂ ਆਟਾ, ਹੁਣ ਕਣਕ ਨਹੀਂ ਘਰ ਘਰ ਆਟਾ ਪਹੁੰਚਾਵਾਂਗੇ
ਜੀ,
ਤੇ ਉਹ ਆਟੇ ਲਈ ਸਾਡੇ ਕੋਲ ਤਾਂ ਜੀ ਮਾਰਕ ਫੈਡ ਆਪਣੀ ਹੈਗੀ, ਸਾਡੇ ਕੋਲ ਤਾਂ ਜੀ ਮਤਲਬ ਕਿ ਮੰਡੀ ਬੋਰਡ ਹੈਗਾ ਜੀ, ਸਾਰਾ ਕੁਝ ਸਾਡੇ ਕੋਲ ਤਾਂ ਟੀਮਾਂ ਹੈਗੀਆਂ, ਇਹਦੇ ਰਾਹੀਂ ਹੋਜੂ, ਇੱਦਾਂ ਹੋਜੂ। ਪਰ ਜਦੋਂ ਸੱਚਾਈ ਸਾਹਮਣੇ ਆਈ ਤਾਂ ਆਪਾਂ ਗੱਲ ਕੀਤੀ ਸੀ ਕਿ ਬੜਾ ਕਮਾਲ ਦਾ ਖੇਡ ਖੇਡਿਆ, ਮਤਲਬ ਜਿਹੜੇ ਥੈਲੀਆਂ ਦੇ ਵਿੱਚ ਪਾ ਕੇ ਦੇਣੀ ਸੀ ਕਣਕ ਦਾ ਪਿਹਾ ਕੇ ਆਟਾ
ਜੀ,
ਉਹ ਵੀ ਦਿੱਲੀ ਦੀ ਕੰਪਨੀ ਨੇ ਬਣਾਏ, ਜਿਹੜੀਆਂ ਚੱਕੀਆਂ ਤੋਂ ਪਿਹਾਉਣ ਦਾ ਕੰਮ ਸੀ ਉਹ ਵੀ ਪ੍ਰਾਈਵੇਟ ਕੰਪਨੀ ਨੂੰ ਦੇਤਾ, ਜਿਹੜਾ ਪਹੁੰਚ ਵਾਲਾ ਕੰਮ ਸੀ ਉਹ ਵੀ ਦਿੱਲੀ ਦੀ ਕਿਸੇ ਕੰਪਨੀ ਨੇ ਠੇਕੇ ਤੇ ਲੈ ਲਿਆ ਬਾਹਰਲੀ ਨੇ, ਆਊਟਸੋਰਸਿੰਗ
ਜੀ।
ਸੋ ਲੈ ਦੇਗਾ, ਪਿਛਲੇ ਦਿਨ ਇੱਕ ਰੈਲੀ ਕੁਰਸੀਆਂ ਤੱਕ ਦਿੱਲੀ ਤੋਂ ਆਈਆਂ। ਸੋ ਇਸ ਲਈ ਜਦੋਂ ਇਹ ਪਤਾ ਹੈ ਕਿ ਦਿੱਲੀ ਦੀਆਂ ਕੰਪਨੀਆਂ ਇਨਵੋਲਵ ਹੁੰਦੀਆਂ ਨੇ, ਤਾਂ ਕਿਉਂ ਨਾ ਇਹ ਗੱਲ ਮੰਨਿਆ ਜਾਵੇ ਕਿ ਕਹਿਣ ਨੂੰ ਗਵਾਂਡਾ ਗਲਾਡਾ ਏ ਤੇ ਜ਼ਮੀਨਾਂ ਅਕਵਾਇਰ ਕਰਕੇ ਕਿਸੇ ਪ੍ਰਾਈਵੇਟ ਕੰਪਨੀ ਨੂੰ ਠੇਕੇ ਤੇ ਦੇਣੀਆਂ ਸੀ, ਗਾ ਉਹਨਾਂ ਦੇ ਸਪੁਰਦ ਕਰਨੀਆਂ ਸੀ, ਕੋਈ ਸੌਦਾ ਹੋ ਚੁੱਕਿਆ ਸੀ, ਜਵਾਬ ਕਿਉਂ ਨਹੀਂ ਆਇਆ? ਜਿਹੜੇ ਵੀ ਨੁਕਤੇ ਤੇ ਅੱਜ ਅਦਾਲਤ, ਮਾਣਯੋਗ ਅਦਾਲਤ ਨੇ, ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ ਸਵਾਲ ਪੁੱਛਿਆ, ਉਹਨਾਂ ਕੋਲ ਜਵਾਬ ਨਹੀਂ ਸੀ। ਜੱਜ ਸਾਹਿਬ ਨੇ ਕਿਹਾ ਫਿਰ ਦੱਸੋ ਕੀ ਕਾਰਵਾਈ ਕਰੀਏ
ਜੀ,
ਕਹਿੰਦੇ ਜੀ ਸਾਨੂੰ 2 ਦਿਨ ਦਾ ਸਮਾਂ ਦੇ ਦਿਓ, ਉਹ ਕਹਿੰਦੇ ਨਾ 4 ਹਫ਼ਤਿਆਂ ਦਾ ਦਿੱਤਾ, 1 ਮਹੀਨੇ ਦਾ ਸਮਾਂ ਦਿੱਤਾ, ਓਨੀ ਦੇਰ ਇਹਦੇ 'ਤੇ ਰੋਕ ਹੈ। ਅਤੇ ਇਹ ਵੀ ਸਵਾਲ ਆਇਆ ਸੀਗਾ ਵੀ ਕਿ ਤੁਸੀਂ ਫਿਰ ਨੋਟੀਫਾਈ ਕਿਵੇਂ ਕਰ ਲਿਆ ਜੇ ਕੋਈ ਸਰਵੇ ਨਹੀਂ ਕਰਾਇਆ, ਕੋਈ ਰਿਪੋਰਟ ਨਹੀਂ ਲਈ? ਇੱਥੋਂ ਤੱਕ ਵੀ ਪੁੱਛਿਆ ਕਿ ਜਿਨ੍ਹਾਂ ਦੀ ਜ਼ਮੀਨ ਲੈ ਰਹੇ ਉਹਨਾਂ ਨਾਲ ਗੱਲ ਕੀਤੀ ਹੈ ਬਿਠਾ ਕੇ
ਜੀ,
ਉਹਨਾਂ ਦੀ ਸਹਿਮਤੀ ਵਾਲਾ ਪੱਖ ਲਈ? ਇਹ ਵੀ ਪੁੱਛਿਆ ਕਿ ਪਿੰਡਾਂ ਦੀਆਂ ਪੰਚਾਇਤਾਂ, ਗ੍ਰਾਮ ਸਭਾਵਾਂ, ਉਹਨਾਂ ਤੋਂ ਪੁੱਛਿਆ? ਇਹ ਵੀ ਪੁੱਛਿਆ ਕਿ ਦਿਖਾਓ ਕਿੰਨੇ ਕੁ ਕਿਸਾਨ ਤੁਹਾਨੂੰ ਦੇ ਗਏ ਕਿ ਹਾਂਜੀ ਅਸੀਂ ਦੇਣ ਲਈ ਤਿਆਰ ਹਾਂ? ਪਿਛਲੇ ਦਿਨ ਹੀ ਸਰਕਾਰ ਬੜੇ ਆਪਣੇ ਖਾਸ ਚੈਨਲਾਂ 'ਤੇ ਜਾਂ ਆਪਣੇ ਪੇਜਾਂ 'ਤੇ ਦਿਖਾਉਂਦੀ ਸੀ ਕਿ ਫੋਟੋਆਂ ਪਾਉਂਦੇ ਸੀ, ਆਹ ਦੇਖੋ ਜੀ ਇਹਨੇ ਦਿੱਤੇ, ਉਹ ਸਾਰੇ ਜਾਂ ਤਾਂ ਮਾਫੀਆ ਵਾਲੇ ਨੇ, ਲੈਂਡ ਮਾਫੀਆ ਵਾਲੇ ਨੇ, ਜਾਂ ਬੜੇ ਇੰਡਸਟਰੀਅਲਿਸਟ। ਸੋ ਕਿਸਾਨ ਥੋੜ੍ਹਾ ਨੇ ਅਤੇ, ਪਰ ਉਹਨਾਂ ਦਾ ਡਾਟਾ ਵੀ ਨਹੀਂ ਦਿਖਾ ਸਕੀ ਅੱਜ ਉੱਥੇ ਸਰਕਾਰ, ਮਤਲਬ ਕਿ ਉਹਨਾਂ ਦੇ ਵਕੀਲ, ਇਹ ਵੀ ਡਾਟਾ ਵੀ ਨਹੀਂ ਪੇਸ਼ ਕਰ ਸਕੇ, ਆਹ 5 ਬੰਦੇ ਆਏ, 10 ਬੰਦੇ, ਸ਼ਾਇਦ ਡਰਦੇ ਹੋਣਗੇ ਇਹਨਾਂ ਤੋਂ, ਉਜਾਗਰ ਹੋ ਜਾਣਗੇ ਕਿ ਸਾਰਾ ਲੈਂਡ ਮਾਫੀਆ ਤਾਂ। ਸੋ ਡਾਟਾ ਵੀ ਨਹੀਂ। ਸੋ ਇਹ ਸਾਰੀ ਪ੍ਰਕਿਰਿਆ ਨੂੰ ਧਿਆਨ 'ਚ ਰੱਖਦੇ ਹੋਏ ਮਾਣਯੋਗ ਅਦਾਲਤ ਨੇ ਕਿਹਾ ਵੀ 4 ਹਫ਼ਤਿਆਂ ਦਾ ਸਮਾਂ ਦਿੱਤਾ
ਜੀ,
4 ਹਫ਼ਤਿਆਂ ਬਾਅਦ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਆਇਓ, ਪੂਰੀ ਤਿਆਰੀ ਕਰਕੇ ਆਇਓ। ਜਦੋਂ ਇਹਨਾਂ ਨੇ ਹਾਂ ਕਿਹਾ ਤੇ ਉਹਨਾਂ ਨੇ ਕਿਹਾ ਫਿਰ ਠੀਕ ਹੈ, ਉਨੀ ਦੇਰ ਲਈ ਫਿਰ ਰੋਕ ਹੈ, ਕੁਛ ਨਹੀਂ ਕਰ ਸਕਦੇ। ਲੈਂਡ ਪੋਲਿੰਗ ਪਾਲਿਸੀ ਉਹਨੇ ਸਮੇਂ ਲਈ ਰੋਕਤੀ, ਇਹ ਉਨੀ ਦੇਰ ਦੀ ਰੋਕ ਹੈ, ਪਰਮਾਨੈਂਟ ਰੋਕ ਨਹੀਂ ਹੈ। ਪਰ ਜਿਹੜੀ ਜੱਜ ਸਾਹਿਬ ਨੇ ਗੱਲ ਕਹੀ,
ਜੀ
ਦੋ ਜੱਜਾਂ ਦੇ ਬੈਂਚ ਨੇ, ਕਹਿੰਦੇ ਵੈਸੇ ਤੁਹਾਨੂੰ ਸਲਾਹ ਦਈਏ, ਉਹ ਕਹਿੰਦੇ ਹਾਂਜੀ ਦੱਸੋ, ਕਹਿੰਦੇ ਚੰਗਾ ਇਹਨੂੰ ਵਾਪਸ ਲੈ। ਇਹ ਅਦਾਲਤ ਦੇ ਜੱਜ ਹੋਰਾਂ ਜੱਜ ਸਾਹਿਬਾਨ ਵੱਲੋਂ ਦਿੱਤੀ ਗਈ ਨਿੱਜੀ ਸਲਾਹ ਹੈ।
ਜੀ
ਇਹਦਾ ਅਰਥ ਮਤਲਬ ਸਿਆਣੇ ਦਾ ਇਸ਼ਾਰਾ ਹੀ ਕਾਫੀ ਹੁੰਦਾ ਨਾ ਸਮਝਦਾਰ ਲਈ ਤਾਂ,
ਜੀ ਜੀ ਜੀ
ਤੇ ਤੁਹਾਨੂੰ ਦੇਤਾ ਕਿ ਭਾਈ ਨਹੀਂ ਤਾਂ ਫਿਰ ਅਦਾਲਤ ਦੇ ਧੱਕੇ ਖਾ ਕੇ ਵੀ ਹੋਊਗਾ ਤੇ ਲੋਕ ਲੜਾਈ ਲੜ ਰਹੇ ਨੇ ਉਹ ਵੀ ਕਰਾ ਲੈਣਗੇ।
ਜੀ
ਫਿਰ ਕੀ ਇਸ ਇਸ਼ਾਰੇ ਨੂੰ ਸਮਝਦੀ ਹੈ? ਦੂਜੇ ਪਾਸੇ ਪਤਾ ਲੱਗ ਰਿਹਾ ਕਿ ਪਟਵਾਰੀਆਂ ਨੂੰ ਤਿਆਰ ਕਰ ਰਹੇ ਨੇ, ਜਦੋਂ MLA ਨਹੀਂ ਮੰਨ ਰਹੇ ਜਾ ਕੇ ਲੋਕਾਂ ਨੂੰ ਸਮਝਾਉਣ ਲਈ, ਤਾਂ ਕਹਿੰਦੇ ਪਟਵਾਰੀਆਂ ਨੂੰ ਚਾਬੀ ਦੇ ਦਿਓ ਕਿ ਤੁਸੀਂ ਜਾ ਕੇ ਸਮਝਾ ਲਓ। ਹੋ ਸਕਦਾ ਇਹ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਕਹਿਣਗੇ ਡੰਡੇ ਨਾਲ ਸਮਝਾ ਲਓ, ਉੱਥੇ ਤੱਕ ਵੀ ਜਾਣ। ਪਰ ਕਿਤੇ ਨਾ ਕਿਤੇ ਅਦਾਲਤੀ ਪ੍ਰਕਿਰਿਆ ਦੇ ਵਿੱਚ ਇਹਨਾਂ ਲਈ ਝਟਕਾ ਲੱਗਿਆ, ਪਰ ਕਿਸਾਨ ਜਿਨ੍ਹਾਂ ਦੀ ਜ਼ਿਮੀਂਦਾਰੀਆਂ ਉਹ ਵੀ, ਤੇ ਜਿਹੜੀਆਂ ਜਥੇਬੰਦੀਆਂ ਧਰਾਤ ਤੇ ਲੜਾਈ ਲੜ ਰਹੀਆਂ ਉਹ ਵੀ, ਉਹ ਕਹਿੰਦੀਆਂ ਨਹੀਂ ਅਸੀਂ ਇਹਨੂੰ ਰਾਜਨੀਤਿਕ, ਇਹ ਰਾਜਨੀਤਿਕ ਮਸਲਾ ਹੈ, ਰਾਜਨੀਤਿਕ ਤੌਰ ਤੇ ਵਾਪਸ ਕਰਾ ਕੇ ਹਟਾਂਗੇ। ਅਜੇ ਇੱਕ ਪਟੀਸ਼ਨ ਹੋਰ ਪਈ ਹੈ, ਉਹਦੇ ਉੱਤੇ ਵੀ ਦੂਏ ਪਾਸੇ ਸੁਣਵਾਈ, ਇੱਕ ਪਾਸੇ ਅਦਾਲਤੀ ਗੱਲ ਚੱਲ ਰਹੀ ਹੈ ਦੂਏ ਪਾਸੇ। ਸੋ ਜੇ ਰੋਕ ਲੱਗ ਰਹੀ ਹੈ ਜਾਂ ਸਲਾਹ ਮਿਲ ਰਹੀ ਹੈ, ਤਾਂ ਅੱਜ ਮੀਡੀਆ ਨੇ ਖਬਰ ਚਲਾਈ ਕਿ ਸਰਕਾਰ ਲਈ ਝਟਕਾ, ਪਰ ਮੈਨੂੰ ਲੱਗਦਾ ਸਰਕਾਰ ਲਈ ਰਾਹਤ ਹੈ ਕਿ ਸਰਕਾਰ ਲਈ ਬਚਣ ਲਈ ਰਾਹ ਮਿਲ ਰਿਹਾ ਅਦਾਲਤੀ ਪ੍ਰਕਿਰਿਆ ਰਾਹੀਂ। ਜੇ ਬਚ ਕੇ ਭੱਜਣਾ ਭੱਜ ਲਓ, ਨਹੀਂ ਇਹੋ ਜਿਹਾ ਪੰਜਾਬ 'ਚ ਰੋਸ ਹੈ, ਦਿੱਲੀ ਤੱਕ ਛੱਡ ਕੇ ਆਉਣਗੇ ਇਹਨਾਂ ਨੂੰ। ਸੋ ਇਸ ਲਈ ਮੈਨੂੰ ਲੱਗਦਾ ਬਾਈਪਾਸ ਹੋ ਕੇ ਨਿਕਲਣ ਦਾ ਰਾਹ ਮਿਲ ਗਿਆ। ਆਪਾਂ ਮੈਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਜੇ ਬਚ ਕੇ ਨਿਕਲਣਾ ਕਈ ਵਾਰ ਆਪ ਹੀ ਅਜਿਹੀ ਅਦਾਲਤੀ ਪ੍ਰਕਿਰਿਆ ਰਾਹੀਂ ਪਹੁੰਚ ਕੀਤੀ ਗਈ ਹੁੰਦੀ ਹੈ, ਪਰ ਇਹ ਤਾਂ ਜੈਨੂਨ ਜੇ ਪਟੀਸ਼ਨਾਂ ਨੇ ਤਾਂ ਉਹਦੇ ਵਿੱਚੋਂ ਵੀ ਰਾਹ ਮਿਲ ਰਿਹਾ ਜੀ, ਫਿਰ ਬਚ ਲੈਣ ਜੇ ਬਚਣ ਦਾ।
ਜੀ ਅੱਛਾ ਦੀਪਕ ਜੀ, ਦੱਸਿਓ ਇਹ ਕਿਹਨੇ ਗੱਲ ਆਖੀ ਹੈ ਵੀ ਭਾਜਪਾ ਨੇ ਤਾਂ ਚੋਣ ਕਮਿਸ਼ਨ ਰਾਹੀਂ ਇਲੈਕਸ਼ਨ ਚੋਰੀ ਕੀਤਾ?
ਭਾਰਤ ਦੇ ਵਿੱਚ ਭਾਰਤੀ ਸੰਸਦ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ ਕਹੀ ਹੈ ਜੀ ਗੱਲ। ਅੱਜ ਰਾਹੁਲ ਗਾਂਧੀ ਵੱਡਾ ਡਾਟਾ ਲੈ ਕੇ ਪੇਸ਼ ਹੋਏ, ਉਹਨਾਂ ਨੇ ਮੀਡੀਆ ਦੇ ਕਈ ਅਖਬਾਰੀ ਮੀਡੀਆ ਦੇ ਵੱਖ ਵੱਖ ਚੈਨਲਾਂ ਦੇ ਨੁਮਾਇੰਦਿਆਂ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਸੀ, ਬਕਾਇਦਾ ਬੜੀ ਸਕਰੀਨ ਲਾਈ, ਉਹਦੇ ਉੱਤੇ ਪੂਰਾ ਡਾਟਾ ਪੇਸ਼ ਕੀਤਾ। ਪਿਛਲੇ ਦਿਨੀ ਉਹਨਾਂ ਨੇ ਗੱਲ ਕੀਤੀ ਸੀ ਕਿ ਵੀ ਕਿ ਇਹ ਚੋਣ ਕਮਿਸ਼ਨ ਨੇ ਧੋਖਾ ਕੀਤਾ ਹੈ, ਇਹ ਖੇਡ ਹੋਈ ਹੈ, ਇਸ ਨੂੰ ਲੈ ਕੇ ਉਹਨਾਂ ਨੇ ਸਵਾਲ ਖੜੇ ਕੀਤੇ ਜੀ, ਤਾਂ ਇਹ ਵੀ ਗੱਲ ਹੈ ਕਿ ਸਬੂਤ ਦਿਓ ਜੀ, ਉਹ ਕਹਿੰਦੇ ਸਬੂਤ ਹੈਗੇ। ਸੋ ਅੱਜ ਉਹਨਾਂ ਨੇ ਸਬੂਤ ਰੱਖੇ ਨੇ ਜੀ ਉਹ ਸਾਹਮਣੇ, ਔਰ ਉਹ ਸਬੂਤ 1 ਘੰਟਾ 11 ਮਿੰਟ ਦੀ ਉਹਨਾਂ ਦੀ ਉਹ ਪੇਸ਼ਕਾਰੀ ਸੀ, 22 ਪੰਨਿਆਂ ਦੀ ਉਹਨਾਂ ਦੀ ਪੂਰੀ ਉਹ ਫਿਲਮਾਂਕਣ ਸੀ ਜਿਹੜਾ ਉਹਨਾਂ ਨੇ ਪੇਸ਼ ਕੀਤਾ, ਮਹਾਰਾਸ਼ਟਰ ਦੇ ਹਵਾਲੇ ਨਾਲ, ਕਰਨਾਟਕਾ ਦੇ ਹਵਾਲੇ ਨਾਲ, ਹਰਿਆਣਾ ਦੇ ਹਵਾਲੇ ਨਾਲ, ਇਹਨਾਂ ਚੋਣ ਨਤੀਜਿਆਂ ਦੇ ਹਵਾਲੇ ਨਾਲ ਉਹਨਾਂ ਨੇ ਡਾਟਾਬੇਸ, ਉਹ ਵੀ ਡਾਟਾ ਉਹ ਹੈ ਜਿਹੜਾ ਚੋਣ ਕਮਿਸ਼ਨ ਦਾ ਹੀ ਡਾਟਾ। ਉਹ ਕਹਿੰਦੇ ਵੀ ਅੱਜ ਰਾਹੁਲ ਗਾਂਧੀ ਨੇ ਜਿਹੜੇ ਸਵਾਲ ਕੀਤੇ ਨੇ ਭਾਰਤ ਦੀ ਸਿਆਸਤ 'ਚ ਤਰਸੱਲੀ ਮਚਾਤੀ ਹੈ।
ਜੀ
ਉਹ ਕਹਿੰਦੇ ਮਹਾਰਾਸ਼ਟਰ 40 ਲੱਖ ਜਾਲੀ ਵੋਟਾਂ, ਉਹ ਕਹਿੰਦੇ ਇੱਕ ਸੀਟ, ਮਤਲਬ ਇੱਕ ਸੀਟ ਦੇ ਹਵਾਲੇ ਨਾਲ ਜੇ ਆਪਾਂ ਦੇਖੀਏ 1 ਲੱਖ ਉਹਦੇ ਵਿੱਚ ਵੋਟ ਦਾ ਕਪੜਾ,
ਜੀ
6.5 ਲੱਖ ਵੋਟ ਹੈ, 1 ਲੱਖ ਵੋਟ ਉਹ 'ਚ ਜਾਲੀ ਹੈ, ਤੇ ਕਹਿੰਦੇ ਨਤੀਜੇ ਸਹੀ ਲੋਕਤੰਤਰ ਤਰੀਕੇ ਨਾਲ ਕਿਵੇਂ ਆਉਣਗੇ। ਹਰਿਆਣੇ ਦਾ ਹਵਾਲਾ ਦਿੱਤਾ, ਹਰਿਆਣੇ 'ਚ ਕਹਿੰਦੇ ਵੀ 8 ਸੀਟਾਂ 22,000 ਦੇ ਅੰਤਰ ਨਾਲ ਅਸੀਂ ਹਾਰ ਗਏ ਤੇ ਹਰਿਆਣਾ ਹਾਰ ਗਏ,
ਜੀ
ਟੋਟਲ ਸੀਟਾਂ 8 ਸੀਟਾਂ ਦੀ 22,000 ਦਾ 22,779 ਵੋਟਾਂ। ਇਸੇ ਤਰ੍ਹਾਂ ਉਹ ਕਹਿੰਦੇ ਕਰਨਾਟਕ 'ਚ 16 ਸੀਟਾਂ ਜਿੱਤ ਰਹੇ ਸੀ ਪਰ ਅਸੀਂ 9 ਸੀਟਾਂ ਜਿੱਤੇ, ਇਸ ਲਈ ਸਾਡੇ ਹੱਥ ਨਹੀਂ ਆਇਆ। ਪਰ ਇਹ ਗੱਲਾਂ ਦੇ ਪਿੱਛੇ ਆਧਾਰ ਕੀ ਆ ਉਹਨਾਂ ਦੇ ਗੱਲਾਂ ਕਹਿਣੀਆਂ? ਉਹ ਕਹਿੰਦੇ 6 ਮਹੀਨੇ ਮਿਹਨਤ ਕੀਤੀ, ਦਸਤਾਵੇਜ਼ੀ ਤੌਰ 'ਤੇ ਸਾਰੇ ਅੰਕੜੇ ਫਰੋਲੇ, ਚੋਣ ਕਮਿਸ਼ਨ ਨੇ ਸਾਨੂੰ ਜਿਹੜਾ ਇਲੈਕਟ੍ਰੋਨਿਕ ਡਾਟਾ ਉਹ ਨਹੀਂ ਦਿੱਤਾ, ਜਿਹੜਾ ਕਾਗਜ਼ੀ ਪੱਤਰੀ ਡਾਟਾ ਉਹੀ ਉਪਲਬਧ ਕਰਾਇਆ, ਤੇ ਉਹ ਇੰਨਾ ਡਾਟਾ ਅਸੀਂ ਫਰੋਲਿਆ
ਜੀ
ਕਿ ਜੇ ਉਹਨਾਂ ਨੂੰ ਕਾਗਜ਼ਾਂ ਨੂੰ ਉੱਪਰ ਚਿਣ ਲਈਏ 7 ਫੁੱਟ ਉੱਚੇ ਬਣ ਜਾਣ ਉਹ ਕਾਗਜ਼, ਇੰਨੇ ਕਾਗਜ਼ ਫਰੋਲ ਕੇ ਡਾਟਾ ਲੈ ਕੇ ਆਇਆ। ਤੇ ਉਹ ਕਹਿੰਦੇ ਵੀ ਕਿ ਇਹਦੇ ਵਿੱਚ ਜਿਹੜਾ ਮੁੱਖ ਚੀਜ਼ ਲੱਭੀ ਆ
ਜੀ,
ਉਹ ਚੀਜ਼ ਇਹ ਲੱਭੀ ਆ ਕਿ 5 ਨੁਕਤਿਆਂ ਦੇ ਨਾਲ BJP ਨੇ ਚੋਣ ਕਮਿਸ਼ਨ ਦੇ ਸਿਰ ਤੇ, ਚੋਣ ਕਮਿਸ਼ਨ ਦੇ ਦਮ ਦੇ ਉੱਤੇ ਚੋਣਾਂ ਚੋਰੀ ਕਰ ਲਈਆਂ। 5 ਨੁਕਤੇ ਸੁਝਾਏ, ਸ਼ਾਇਦ ਯਾਦ ਹੋਵੇ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕਰ ਰਹੇ ਸੀਗੇ ਵੀ ਕਿ ਜਦੋਂ ਵਿਰੋਧੀ ਧਿਰ ਜਾਂ ਕੋਈ ਮੀਡੀਆ ਅਦਾਰਾ ਜਾਂ ਕੋਈ ਦੇਸ਼ ਦਾ ਬੁੱਧੀਜੀਵੀ ਚੋਣ ਕਮਿਸ਼ਨ ਤੇ ਉਂਗਲ ਧਰਦਾ ਤਾਂ ਤਕਲੀਫ ਮਤਲਬ ਕਿ BJP ਨੂੰ ਕੀ ਹੁੰਦੀ ਹੈ
ਜੀ?
ਸਵਾਲ ਤਾਂ ਚੋਣ ਕਮਿਸ਼ਨ ਤੇ ਹੈ
ਜੀ,
ਤੇ BJP ਕਿਉਂ ਤੜਫਦੀ? ਇਹਦਾ ਮਤਲਬ ਰੰਗ ਇੱਕੋ ਹੈ, ਉਹ ਪਿੰਜਰੇ 'ਚ ਤੋਤੇ 'ਚ ਜਾਣ ਹੈ, ਇਹਦਾ ਮਤਲਬ ਕੁਛ ਤਾਂ ਹੈਗਾ
ਜੀ।
ਹੁਣ ਜਿਹੜੇ 5 ਨੁਕਤੇ ਨੇ ਉਹ ਧਿਆਨ, ਉਹ ਕਹਿੰਦੇ ਪਹਿਲਾ ਨੁਕਤਾ ਡੁਪਲੀਕੇਟ ਵੋਟ, ਇੱਕ ਸੀਟ ਦੇ ਹਵਾਲੇ ਨਾਲ ਉਹਨੇ ਗੱਲ ਕਰਦੇ ਉਦਾਹਰਨ ਵਜੋਂ ਰੱਖਿਆ, 11,965 ਵੋਟਾਂ ਡੁਪਲੀਕੇਟ ਨਿਕਲੀਆਂ। ਹੁਣ ਡੁਪਲੀਕੇਟ ਵੋਟ ਦਾ ਮਤਲਬ, ਉਹ ਕਹਿੰਦੇ ਇੱਕੋ ਵੋਟ 4 ਥਾਂ 5 ਥਾਂ ਬੂਥਾਂ ਤੇ ਰਜਿਸਟਰਡ ਹੈ,
ਜੀ
ਉਹੀ ਨਾਂ, ਉਹੀ ਪਤਾ, ਉਹੀ ਸਾਰਾ ਕੁਝ, ਬਸ ਬੂਥ ਬਦਲਿਆ ਤੇ ਵੋਟ ਨੰਬਰ ਬਦਲਿਆ ਕਿ ਦੱਸੋ ਇਹ ਕਿਵੇਂ ਸੰਭਵ ਹੈ? ਫਿਰ ਚੋਣ ਕਮਿਸ਼ਨ ਕੀ ਚੈੱਕ ਕਰਦਾ? ਚੋਣ ਕਮਿਸ਼ਨ ਦਾ ਰਿਕਾਰਡ ਕੀ ਕਹਿੰਦਾ? ਹੁਣ ਆਨਲਾਈਨ ਡਿਜੀਟਲ ਸਾਰਾ ਸਿਸਟਮ ਹੈ, ਫੋਟੋ ਦਾ ਮਿਲਾਨ ਹੈ, ਜਿੱਥੇ ਫੜ ਹੋ ਜਾਵੇ ਆਧਾਰ ਕਾਰਡ ਅਪਡੇਟ ਹੈ, ਵੋਟਰ ਕਾਰਡ ਅਪਡੇਟ ਹੈ, ਫਿਰ ਕਿਵੇਂ ਹੈ?
ਜੀ
ਜਾਂ ਮਤਲਬ ਤਾਂ ਫਿਰ ਮਿਲੀ ਭੁਗਤਾ ਕਹਿੰਦੇ 11,965 ਡੁਪਲੀਕੇਟ ਵੋਟ, ਮਤਲਬ ਕਿੰਨੀ ਥਾਵਾਂ ਤੇ ਹੋਣੀ ਹੈ ਵੋਟ? ਫਿਰ ਦੂਸਰਾ ਜਾਲੀ ਪਤੇ, 40,000 ਤੋਂ ਵੱਧ ਉਹ ਕਹਿੰਦੇ ਕਿ 40,009 ਅਜਿਹੀਆਂ ਵੋਟਾਂ ਨਿਕਲੀਆਂ ਇੱਕ ਸੀਟ ਤੇ ਹੀ, ਜਿਹੜੀਆਂ ਮਤਲਬ ਕਿ ਜਾਲੀ ਪਤੇ ਨੇ, ਮਤਲਬ ਸ਼ਰਾਬ ਦੀ ਫੈਕਟਰੀ ਉਹ ਲੋਕਾਂ ਦਾ ਰਹਿਸ਼ੀ ਪਤਾ, ਰੜਾ ਮੈਦਾਨ ਇਹ ਲੋਕਾਂ ਦਾ ਰਹਿਸ਼ੀ ਪਤਾ, ਵੋਟ ਵੀ ਬਣੀ ਆ, ਫੋਟੋ ਵੀ ਲੱਗੀ ਆ, ਨਾਂ ਵੀ ਹੈਗਾ, ਜਦੋਂ ਪਤਾ ਲੱਭਣ ਜਾ ਉੱਥੇ ਹੈ ਹੀ ਨਹੀਂ ਕੁਛ, ਘਰ ਬਾਰ ਹੈ ਹੀ ਨਹੀਂ ਕੋਈ, ਤੇ ਕਿੱਥੋਂ ਬਣੀਆਂ ਵੋਟਾਂ? 40,000 ਇੱਕ ਸੀਟ ਦੇ ਹਵਾਲੇ ਨਾਲ ਚੱਲ ਰਹੀ ਹੈ ਗੱਲ ਇਹ।
ਜੀ
ਫਿਰ ਉਹਨਾਂ ਨੇ ਤੀਸਰਾ ਨੁਕਤਾ ਲਿਆਂਦਾ, ਇੱਕੋ ਪਤੇ ਤੇ ਦਰਜ ਵੋਟਾਂ, ਇੱਕ ਪਤੇ ਦੇ ਉੱਤੇ 80 ਵੋਟਾਂ, ਇੱਕ ਘਰ ਦੇ ਪਤੇ ਤੇ 80 ਵੋਟਾਂ ਦਰਜ, ਘਰ ਹੈ ਕਿ ਧਰਮਸ਼ਾਲਾ ਜੀ, ਇੱਕ ਪਤੇ ਤੇ 46 ਵੋਟਾਂ ਦਰਜ ਹੈ। ਸੋ ਉਹ ਕਹਿੰਦੇ ਵੀ ਇੰਨੀਆਂ ਇੰਨੀਆਂ ਉਦਾਹਰਨਾਂ ਦੇ ਕੇ ਉਹਨਾਂ ਨੇ ਰੱਖਿਆ ਕਿ ਇਹ ਕਰੀਬ 10,452 ਵੋਟਾਂ ਅਜਿਹੀਆਂ ਨੇ ਜਿਹੜੀਆਂ ਬਹੁ ਗਿਣਤੀ ਚੰਦ ਘਰਾਂ 'ਚ ਦਰਜ ਨੇ। ਇਹ ਇਹ ਕਹਿੰਦੇ ਕਿ ਚੌਥਾ ਨੁਕਤਾ ਲਿਆਂਦਾ ਤਸਵੀਰਾਂ, ਮਤਲਬ ਸਿੱਧਾ ਫਾਰਮੂਲਾ ਚੋਣ ਕਮਿਸ਼ਨ ਦਾ ਹੁਣ ਕਿ ਵੀ ਵੋਟ ਉਹਦੀ ਉਹ ਵੈਲਿਡ ਮੰਨੀ ਜਾਊਗੀ ਜਿਹਦੀ ਵੋਟਰ ਸੂਚੀ ਦੇ ਉੱਤੇ ਵੀ ਫੋਟੋ ਹੈ ਤੇ ਵੋਟਰ ਕਾਰਡ ਤੇ ਵੀ ਫੋਟੋ ਹੈ,
ਜੀ
ਜਾਂ ਜੇ ਪਾਸਬੁੱਕ ਲੈ ਕੇ ਜਾਂਦੇ ਹੋ ਉਹਦਾ ਕਾਰਡ ਲਿਖੇ ਨੂੰ ਤੇ ਫੋਟੋ, ਫੋਟੋ ਦਾ ਮਿਲਾਨ ਕਰਨਾ ਜ਼ਰੂਰੀ ਹੈ। ਵਿਜੇ ਜੀ ਫੋਟੋਆਂ ਹੀ ਨਹੀਂ ਲੱਗੀਆਂ ਹੋਈਆਂ, ਵੋਟਰ ਲਿਸਟ ਬਣੀ ਹੋਈ ਹੈ, ਵੋਟਰ ਪ੍ਰਮਾਣਿਤ ਹੈ, ਵੋਟਾਂ ਪਈਆਂ ਨੇ ਉਹ,
ਜੀ
ਉਹਨਾਂ ਦੀ ਫੋਟੋ ਹੀ ਨਹੀਂ ਹੈਗੀ। ਤੇ ਫਿਰ ਦੱਸੋ ਇਹਦਾ ਮਤਲਬ ਕੀ? ਪੰਜਵਾਂ ਨੁਕਤਾ ਫਾਰਮ 6, ਉਹ ਕਹਿੰਦੇ ਵੀ ਇਹਦਾ ਮਤਲਬ ਹੁੰਦਾ ਕਿ ਜਿਹਦੀ ਪਹਿਲੀ ਵਾਰ ਵੋਟ ਬਣੀ ਹੋਵੇ, ਬੰਦੇ ਦੀ ਪਹਿਲੀ ਵਾਰ ਵੀ ਵੋਟ ਬਣੀ ਹੈ ਤੇ ਪੁਰਾਣੇ ਰਿਕਾਰਡਾਂ 'ਚ ਵੀ ਵੋਟਾਂ ਬਣੀਆਂ, ਨਵੀਂ ਵੋਟ ਵੀ। ਸੋ ਅਜਿਹੀਆਂ ਵੀ 33,000 ਦੇ ਕਰੀਬ ਵੋਟਾਂ, ਤਸਵੀਰਾਂ ਵਾਲਾ ਮਾਮਲਾ 4,000 ਦਾ, ਤੇ ਕੁੱਲ ਮਿਲਾ ਕੇ 1,00,000 ਤੋਂ ਵੱਧ ਇਹ ਵੋਟ ਬਣਦੀ ਹੈ ਜਿਹੜੀ ਐਵਰੇਜ ਇੱਕ ਸੀਟ ਤੇ ਨਿਕਲੇ। ਸੋ ਇੱਥੋਂ ਅੰਦਾਜ਼ਾ ਲਾ ਲਓ, ਉਹਨਾਂ ਨੇ ਵੱਡਾ ਸਵਾਲ ਖੜਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹਦੇ ਉੱਤੇ ਘੱਟੋ ਘੱਟ ਜੇ ਚੋਣ ਕਮਿਸ਼ਨ ਨੂੰ ਨਹੀਂ ਸਮਝ ਆਉਂਦੀ, ਕੇਂਦਰ ਨੂੰ ਨਹੀਂ ਸਮਝ ਆਉਂਦੀ, ਹੈ ਨਾ, ਤਾਂ ਘੱਟੋ ਘੱਟ ਜੁਡੀਸ਼ਲੀ ਇਹਦੇ ਉੱਤੇ ਨੋਟਿਸ ਲੈ ਲਵੇ। ਮੈਂ ਕਹਿੰਦਾ ਜੀ ਰਾਹੁਲ ਗਾਂਧੀ ਤਾਂ ਆਪਣੀ ਹਾਰ ਤੋਂ ਤੜਫ ਕੇ ਬੋਲਦਾ ਕਿ ਅਸੀਂ ਹਰਿਆਣਾ 'ਚ ਵੀ ਹਾਰ ਗਏ, ਮਹਾਰਾਸ਼ਟਰ 'ਚ ਵੀ ਹਾਰ ਗਏ, ਕਰਨਾਟਕਾ 'ਚ ਵੀ ਹਾਰ ਗਏ, ਪਰ ਵੋਟਰ ਨੂੰ ਤਾਂ ਜਵਾਬ ਦੇ ਹੋ ਤੁਸੀਂ
ਜੀ,
ਵੋਟਰ ਨੂੰ ਤਾਂ ਦੱਸੋ ਵੀ ਕਿ ਕਪੜਾ ਕੀ ਹੈ।
ਜੀ
ਇਹ ਈਵੀਐਮ ਤੋਂ ਵੱਖਰਾ ਮਸਲਾ ਹੈ, ਜਦੋਂ
ਜੀ
ਈਵੀਐਮ ਤੇ ਸਵਾਲ ਉੱਠਦੇ ਸੀ ਕਿ ਤਦ ਇਹ ਬੀਜੇਪੀ ਕਹਿੰਦੀ ਸੀ ਕਿ ਇਹ ਧੋਖਾ ਕਰਦੇ ਨੇ, ਜਦੋਂ ਇਹ ਸਰਕਾਰ ਸੀ ਤਾਂ ਅਡਵਾਨੀ ਸਭ ਤੋਂ ਪਹਿਲਾਂ ਸੀ ਜਿਹੜਾ ਈਵੀਐਮ ਤੇ ਸਵਾਲ ਖੜੇ ਕਰਦਾ ਸੀ, ਇਹਦਾ ਮਤਲਬ ਜਿਹਦੇ ਹੱਥ ਸੱਤਾ ਉਹ ਖੇਲ ਕਰਦਾ।
ਜੀ
ਤਦ ਈਵੀਐਮ ਦੇ ਵਿਰੁੱਧ ਸੀ, ਅੱਜ ਬੀਜੇਪੀ ਰਾਜ ਹੈ ਤਾਂ ਈਵੀਐਮ ਦੇ ਵਿਰੁੱਧ ਇਹ ਨੇ, ਪਰ ਇਹ ਈਵੀਐਮ ਤੋਂ ਵੱਖਰਾ ਮਾਮਲਾ।
ਜੀ
ਤੀਸਰਾ ਵੋਟ ਸੁਧਾਈ ਵਾਲਾ ਮਾਮਲਾ, ਜਿਹੜਾ ਹੁਣ ਮਾਣਯੋਗ ਅਦਾਲਤ ਨੇ ਪੁੱਛਿਆ ਕਿ 65,00,000 ਜੇ ਵੋਟਾਂ ਕੱਟਤੀਆਂ ਬਿਹਾਰ ਚੋਂ, ਉਹ ਦੱਸੋ ਅਸੀਂ ਕਿਹੜੀਆਂ ਕੱਟੀਆਂ?
ਜੀ
ਹੁਣ ਉੱਥੇ ਉਹ ਮਾਮਲਾ। ਸੋ ਇੱਕ ਪਾਸੇ ਜਾਲੀ ਵੋਟਾਂ ਬਣਾਉਣ ਦਾ ਮਾਮਲਾ ਹੈ, ਜਾਲੀ ਵੋਟਾਂ ਭੁਗਤਾਉਣ ਦਾ ਮਾਮਲਾ ਹੈ, ਦੂਏ ਪਾਸੇ ਜਿਹੜੀਆਂ ਗਰੰਟਡ ਹੈ ਕਿ ਸਾਡੀਆਂ ਨਹੀਂ ਉਹ ਕਟਾਉਣ ਦਾ ਮਾਮਲਾ ਹੈ। ਸੋ ਕਿੱਥੇ ਤੱਕ ਜਾਣਾ ਹੈ?
ਜੀ
ਇਹਨੂੰ ਲੋਕਤੰਤਰ ਕਹਿਣਾ ਕਿ ਕਹਿਣਾ, ਜਾਂ ਤਾਂ ਫਿਰ ਅਨਾਊਂਸ ਕਰ ਦਿਆ ਕਰੋ ਵੀ ਇੱਥੋਂ ਹੀ ਕਿ ਆਹ ਬੰਦੇ ਜਿੱਤ ਕੇ ਕੀ ਲੋੜ ਹੈ ਇਹਨਾਂ ਪ੍ਰਕਿਰਿਆ ਦੀ? ਉਹ ਕਹਿੰਦੇ ਵੀ ਟੈਕਨੋਲੋਜੀ ਹਾਈਟੈਕ ਹੋ ਗਈ, ਉਹਦੇ ਬਾਵਜੂਦ ਵੀ ਇਕੱਠੀਆਂ ਚੋਣਾਂ ਕਿਉਂ ਨਹੀਂ ਹੁੰਦੀਆਂ? ਪਹਿਲੀਆਂ ਕਾਗਜ਼ੀ ਚੋਣਾਂ ਨਾਲੋਂ ਵੀ ਵੱਧ ਸਮਾਂ ਕਿਉਂ ਲੱਗਦਾ? ਕਿਉਂਕਿ
ਜੀ
ਤੁਸੀਂ ਆਪਣਾ ਰੋਡ ਮੈਪ ਤੈਅ ਕਰਦੇ ਹੋ ਕਿ ਮੋਦੀ ਜੀ ਜਹਾਂ ਜਹਾਂ ਜਾਏਂਗੇ ਵਹਾਂ ਵਹਾਂ ਪ੍ਰਚਾਰ ਕਰੇਂਗੇ, ਐਸੇ ਐਸੇ ਹੋਗਾ। ਸੋ ਇਹਦਾ ਮਤਲਬ ਤਾਂ ਇਹ ਉਹਨਾਂ ਨੇ ਸਵਾਲ ਖੜਾ ਕੀਤਾ ਵੀ ਚੋਣ ਕਮਿਸ਼ਨ ਤੇ ਬੀਜੇਪੀ ਨੇ ਮਿਲ ਕੇ ਚੋਣਾਂ ਚੋਰੀ ਕਰ ਲਈਆਂ ਨੇ।
ਤੇ ਦੀਪਕ ਜੀ, ਇੱਧਰ ਸੁਖਬੀਰ ਬਾਦਲ ਨੇ ਦੁਬਾਰਾ ਤੋਂ ਮਾਫ਼ੀ ਮੰਗੀ ਹੈ, ਇਹਦੇ ਬਾਰੇ ਵੀ ਦੱਸਿਓ।
ਅੱਜ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਵੀ ਮੀਟਿੰਗ ਸੀ ਲੈਂਡ ਪੂਲਿੰਗ ਨੂੰ ਲੈ ਕੇ, ਉਹਨਾਂ ਨੇ ਬਕਾਇਦਾ ਤੌਰ ਤੇ ਆਪਣੀ ਕੋਰ ਕਮੇਟੀ, ਵਰਕਿੰਗ ਕਮੇਟੀ, ਜ਼ਿਲ੍ਹਾ ਪ੍ਰਧਾਨ, ਹਲਕਾ ਇੰਚਾਰਜ ਉਹ ਸਾਰੇ ਸੱਦੇ ਸੀ। ਉਹਨਾਂ ਨੇ ਅਗਲੀ ਰਣਨੀਤੀ ਬਣਾ ਲਈ ਹੈ ਕਿ ਜਥਿਆਂ ਦੇ ਰੂਪ 'ਚ ਜਾਵਾਂਗੇ, ਹੈ ਨਾ, ਪ੍ਰਦਰਸ਼ਨ ਕਰਾਂਗੇ, 1 ਸਤੰਬਰ ਤੱਕ ਜੇ ਵਾਪਸ ਨਹੀਂ ਲੈਂਦੇ ਫਿਰ ਉਹ ਤੋਂ ਬਾਅਦ ਪੱਕਾ ਮੋਰਚਾ ਲਾਵਾਂਗੇ। ਸੋ ਉਹਨਾਂ ਨੇ ਵੀ ਆਪਣਾ ਰੋਡ ਮੈਪ ਦਿੱਤਾ। ਬੀਜੇਪੀ ਬਾਰੇ ਵੀ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਕਿ ਉਹ ਵੀ ਧਰਾਤ ਤੇ ਉਤਰ ਕੇ ਕਹਿੰਦੀ ਅਸੀਂ ਪੈਦਲ ਮਾਰਚ ਕਰਨਾ ਪਟਿਆਲੇ ਤੋਂ ਪਠਾਨਕੋਟ। ਠੀਕ ਹੈ, ਕਾਂਗਰਸ ਅਜੇ ਖਿਲਰੀ ਜੀ ਹੈ ਤੇ ਆਮ ਆਦਮੀ ਪਾਰਟੀ ਨੂੰ ਰੁਝੀ ਹੈ ਕਿ ਕੀ ਕਰੀਏ ਲੈਂਡ ਪੁਲਿੰਗ ਤੇ।
ਜੀ
ਪਰ ਸੁਖਬੀਰ ਬਾਦਲ ਹੋਰਾਂ ਦੀ ਅੱਜ ਦੀ ਬੈਠਕ ਦੇ ਨਾਲ ਜਿਹੜਾ ਨੁਕਤਾ ਸਮਝਣ ਯੋਗ ਸੀ ਉਹ ਇਹ ਸੀ ਕਿ ਵੀ ਅੱਜ ਉਹਨਾਂ ਨੇ ਬਕਾਇਦਾ ਤੌਰ ਤੇ ਫਿਰ ਅਕਾਲੀ ਲੀਡਰਸ਼ਿਪ ਤੋਂ ਮਾਫ਼ੀ ਮੰਗੀ ਹੈ। ਉਹ ਕਹਿੰਦੇ ਵੀ ਕਿ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ, ਮੇਰੇ ਨਾਲ ਕੋਈ ਰੋਸਾ ਹੈ, ਮੇਰੇ ਨਾਲ ਕੋਈ ਗਿਲਾ ਹੈ, ਤਾਂ ਵੀ ਉਹ ਸਾਰੇ ਜਿਹੜੇ ਗਰੁੱਪ ਨੇ, ਧੜੇ ਨੇ, ਵੱਖਰੇ ਕੋਈ ਮੈਂਬਰ ਨੇ, ਉਹ ਸਾਰੇ ਛੱਡ ਕੇ ਆ ਜਾਓ। ਕਿਹਨੂੰ ਕਹਿ ਰਹੇ ਨੇ ਉਹ? ਨਾ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਹੱਕ ਮਾਰ ਰਹੇ ਨੇ, ਨਾ ਅਕਾਲੀ ਦਲ 1920 ਨੂੰ ਹੱਕ ਮਾਰ ਰਹੇ ਨੇ, ਨਾ ਨਵੇਂ ਬਣੇ ਅੰਮ੍ਰਿਤਪਾਲ ਵਾਲੇ ਅਕਾਲੀ ਦਲ ਨੂੰ ਹੱਕ ਮਾਰ ਰਹੇ ਨੇ। ਉਹ ਹਾਕ ਮਾਰ ਰਹੇ ਨੇ ਪੰਜ ਮੈਂਬਰੀ ਕਮੇਟੀ ਵੱਲੋਂ ਬਣਾਏ ਗਏ ਡੈਲੀਗੇਟਾਂ ਨੂੰ, ਉਹ ਹਾਕ ਮਾਰ ਰਹੇ ਨੇ ਜਿਹੜੀ 11 ਤੋਂ ਨਵਾਂ ਅਕਾਲੀ ਦਲ ਬਣਨਾ। ਸੁਖਬੀਰ ਸਿੰਘ ਬਾਦਲ ਨੇ, ਪ੍ਰਕਾਸ਼ ਸਿੰਘ ਬਾਦਲ ਦੇ ਜਿਉਂਦਿਆਂ ਹੁੰਦਿਆਂ ਵੀ ਪਿਤਾ ਪੁੱਤਰ ਨੇ ਮਾਫ਼ੀ ਮੰਗੀ ਸੀ। ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਦੇ ਭੋਗ 'ਤੇ ਵੀ ਮਾਫ਼ੀ ਮੰਗੀ ਸੀ। ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਦੀ ਬਰਸੀ 'ਤੇ ਵੀ ਮਾਫ਼ੀ ਮੰਗੀ ਸੀ। ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਸਥਾਪਨਾ ਦਿਵਸ ਦੇ ਮੌਕੇ ਅੰਮ੍ਰਿਤਸਰ ਦੇ ਵਿੱਚ ਵੀ ਮਾਫ਼ੀ ਮੰਗੀ ਸੀ। ਇਹਨਾਂ ਮਾਫ਼ੀਆਂ ਦੇ ਕੋਈ ਮਾਇਨੇ ਨਹੀਂ, ਚਾਹੇ ਅੱਜ ਵੀ ਮੰਗ ਲਈ, ਅੱਜ ਵਾਲੀ ਮਾਫ਼ੀ ਸਨ, ਮਾਇਨੇ ਸੀ ਉਸ ਦੇ ਜਿਹੜੇ 2 ਦਸੰਬਰ ਨੂੰ ਤੁਸੀਂ ਅਕਾਲ ਤਖ਼ਤ ਸਾਹਿਬ ਦੀ ਫਸੀਲ ਦੇ ਬਾਹਰ ਖੜ ਕੇ ਝੋਲੀ ਅੱਡ ਕੇ ਕਿਹਾ ਸੀਗਾ ਕਿ ਸਾਰੇ ਗੁਨਾਹ ਮੈਂ ਪਵਾਉਣਾ, ਮੇਰੀ ਝੋਲੀ 'ਤੇ ਜੋ ਸਜ਼ਾ ਲਾਉਣਾ ਮੈਨੂੰ ਕਬੂਲ ਹੈ,
ਜੀ
ਉਹ ਸੀ ਮਾਫ਼ੀਨਾਮਾ, ਉਹ ਸੀ ਤੁਹਾਡਾ ਕਬੂਲਨਾਮਾ। ਅਤੇ ਪਰ ਜੇ ਤੁਸੀਂ 2 ਦਸੰਬਰ ਵਾਲਾ ਹੁਕਮਨਾਮਾ ਹੂਬਹੂ ਮੰਨਿਆ ਹੁੰਦਾ, ਅੱਜ ਤੁਹਾਨੂੰ ਦੁਬਾਰਾ ਮਾਫ਼ੀ ਨਹੀਂ ਪੈਣੀ ਸੀ, ਅੱਜ ਤੁਹਾਨੂੰ 5 ਮੈਂਬਰੀ ਕਮੇਟੀ ਤੋਂ ਖਤਰਾ ਨਹੀਂ ਲੱਗਣਾ ਸੀ। ਸੰਪੂਰਨ ਰੂਪ 'ਚ ਉਸ ਰੂਪ 'ਚ ਨਵਾਂ ਅਕਾਲੀ ਦਲ ਉੱਭਰ ਕੇ ਆਉਂਦਾ, ਸ਼ਾਇਦ ਸੁਖਬੀਰ ਬਾਦਲ ਹੀ ਲੀਡਰ ਬਣ ਕੇ ਆਉਂਦਾ। ਪਰ ਟੱਪੜਾ ਖਾ ਗਏ, ਧਾਰਮਿਕ ਸਜ਼ਾ ਕਬੂਲ ਕਰ ਲਈ, ਰਾਜਨੀਤਿਕ ਸਜ਼ਾ ਤੋਂ ਮਤਲਬ ਕਿਨਾਰਾ ਕਰ ਗਏ, ਅਤੇ ਅੱਜ ਉਹਨਾਂ ਮੂਹਰੇ ਚੁਣੌਤੀ ਖੜੀ ਹੈ, ਚਾਹੇ ਕੱਲ੍ਹ ਦੇ ਮਤੇ ਦੇ ਹਵਾਲੇ ਨਾਲ, ਕਿਉਂਕਿ ਕੱਲ੍ਹ ਲਿਖਤੀ ਰੂਪ ਦੇ ਵਿੱਚ 5 ਮੈਂਬਰੀ ਕਮੇਟੀ ਨੇ, 5 ਸਿੰਘ ਸਾਹਿਬਾਨ ਨੇ ਫੈਸਲਾ ਕੀਤਾ, ਉਹ ਹੁਕਮਨਾਮਾ ਨਹੀਂ ਹੈ, ਕਹਿੰਦੇ ਉਹ ਮਤਾ ਪਾਇਆ,
ਜੀ,
ਅਤੇ ਉਹ ਮਤਾ ਪਰ 2 ਦਸੰਬਰ ਦੇ ਹੁਕਮਨਾਮੇ ਨੂੰ ਖੰਡਿਤ ਕਰ ਰਿਹਾ, ਅਤੇ ਉਸ ਆਧਾਰ 'ਤੇ ਅੱਜ SGPC ਨੇ ਕਹਿਤਾ ਕਿ 5 ਮੈਂਬਰੀ ਕਮੇਟੀ ਨੂੰ ਅਸੀਂ ਇਜਲਾਸ ਲਈ ਥਾਂ ਨਹੀਂ ਦੇ ਸਕਦੇ ਜੀ। ਉਹ ਰਾਜਨੀਤੀ ਕਰਦੇ ਜੀ, ਅਕਾਲ ਤਖ਼ਤ ਸਾਹਿਬ ਦਾ ਨਾਂ ਲੈ ਕੇ ਜੱਸਾ ਸਾਹਿਬ ਨੇ ਕੱਲ੍ਹ ਕਹਿਤਾ, ਸੋ ਉਹਨਾਂ ਨੇ ਤਾਂ ਤੇਜਾ ਸਿੰਘ ਸਮੁੰਦਰੀ ਇਨਕਾਰ ਕਰਤਾ ਉਹਨਾਂ ਨੂੰ, ਪਰ ਉਹ ਕਿਤੇ ਹੋਰ ਕਰ ਲੈਣਗੇ,
ਜੀ
ਅੱਜ ਉਹਨਾਂ ਦੀ ਬੈਠਕ ਹੋਈ ਹੈ, ਰਣਨੀਤੀ ਬਣਾ, ਚੋਣ ਅਧਿਕਾਰੀ ਆਪਣਾ ਚੁਣ ਲਿਆ ਹੈ ਨਾ, ਅਤੇ ਉਹ ਸਾਰਾ ਕੁਛ ਹੋ ਜਾਣਾ ਉਹਨਾਂ ਦਾ, ਵੀ ਸਤਵੰਤ ਕੌਰ ਬਣੇ ਜਾਂ ਮਤਲਬ ਗਿਆਨੀ ਹਰਪ੍ਰੀਤ ਸਿੰਘ ਬਣ, ਕਿਹੜਾ ਪ੍ਰਧਾਨ ਬਣਦਾ 11 ਤਰੀਕ ਨੂੰ ਪਤਾ ਲੱਗ ਜੂ, ਪਰ ਉਹ ਸਾਹਮਣੇ ਆ ਜਾਣਗੇ
ਜੀ।
ਪਰ ਸੁਖਬੀਰ ਬਾਦਲ ਮਾਫ਼ੀ ਮੰਗ ਕੇ ਉਹਨਾਂ ਨੂੰ ਕਿਉਂ ਨੇੜੇ ਲਾਉਣਾ ਚਾਹੁੰਦੇ ਆ, ਇਹ ਵੀ ਇਹੀ ਕਹਿ ਕੇ ਮਾਫ਼ੀ ਮੰਗ ਰਿਹਾ ਕਿ ਸਾਰੇ ਆ ਜਾਓ, ਮੈਨੂੰ ਮਾਫ਼ ਕਰ ਦਿਓ ਜੇ ਮੇਰੇ ਤੋਂ ਗਲਤੀ ਹੋ ਗਈ, ਆਪਾਂ ਮਿਲ ਕੇ ਕੰਮ ਕਰਦੇ ਹਾਂ। ਵੀ ਤੁਸੀਂ ਅਜੇ ਵੀ ਇਹ ਕਿਉਂ ਨਹੀਂ ਕਹਿੰਦੇ ਕਿ ਆ ਜਾਓ, ਮੇਰੇ ਵਾਲੇ ਡੈਲੀਗੇਟ ਵੀ ਰੱਖ ਲਓ, ਆਪਣੇ ਵਾਲੇ ਵੀ ਰੱਖ ਲਓ, ਦੁਬਾਰਾ ਚੋਣ ਕਰ ਲਓ, ਮੈਂ ਪ੍ਰਧਾਨਗੀ ਤੋਂ ਲਾਂਭੇ ਹੁਣ, ਆ ਜਾਓ ਫਿਰ ਸੱਦੋਗੇ
ਜੀ,
ਮੈਂ ਉਹਦਾ ਨਹੀਂ ਛੱਡੂੰਗਾ, ਤੁਸੀਂ ਥੱਲੇ ਵਾਲੇ ਉਹਦੇ ਜਿੰਨੇ ਲੈਣੇ ਆ ਜਾਓ, ਵੰਡ ਲਓ, ਇੱਥੇ ਪਏ ਆ ਸਾਰੇ ਖੁੱਲੇ ਉਹਦੇ, ਕਮਾਲ ਹੈ ਵੀ, ਫਿਰ ਇਹ ਤਾਂ ਸਾਰਾ ਕੁਛ ਪਹਿਲਾਂ ਵੀ ਸੀ
ਜੀ।
ਸੋ ਇਸ ਮਾਫ਼ੀ ਦਾ ਕੋਈ ਮਾਇਨਾ ਨਹੀਂ ਹੈ, ਬਹੁਤ ਦੇਰ ਕਰ ਚੁੱਕੇ ਨੇ, ਔਰ ਮੈਨੂੰ ਲੱਗਦਾ ਗਲਤੀ ਦਰ ਗਲਤੀ ਅਜੇ ਵੀ ਕਰ ਰਿਹਾ ਅਕਾਲੀ ਦਲ ਬਾਦਲ।
ਦੀਪਕ ਜੀ, ਇਹ ਦੱਸਿਓ, BBMB ਹਰਿਆਣਾ ਨੂੰ ਕਿ ਗੁਪਤ ਤੌਰ ਤੇ ਵਾਧੂ ਪਾਣੀ ਦੇ ਰਿਹਾ ਜੀ?
ਬਿਲਕੁਲ ਜੀ, ਇਹ ਲਗਾਤਾਰ BBMB ਦੇ ਉੱਤੇ ਸਵਾਲ ਉੱਠਦੇ ਰਹੇ ਨੇ, ਖਾਸ ਕਰਕੇ ਜਦੋਂ ਪਾਣੀਆਂ ਦਾ ਮਸਲਾ ਇਸ ਕਿ ਜੀ ਉਹ 45,000 ਕਿਊਸਕ ਵੱਧ ਮੰਗਦਾ ਹੈ, ਅਤੇ ਮੁੱਖ ਮੰਤਰੀ ਭਗਵੰਤ ਸਿੰਘ ਫਾਟਕ ਗੇਟ ਨੂੰ ਚਲੇ ਗਏ ਸੀ ਕਿ ਨਹੀਂ ਜਾਣ ਦੇਣਾ ਇੱਦਾਂ ਇੱਦਾਂ ਸਾਰਾ ਕੁਛ, ਪਰ ਹੁਣ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਹੈ, ਅਤੇ ਉਸ ਪਟੀਸ਼ਨ ਦੇ ਵਿੱਚ ਲਾਇਆ BBMB ਦੇ ਉੱਤੇ ਕਿ ਜੀ BBMB ਗੁਪਤ ਤਰੀਕੇ ਨਾਲ ਵਾਧੂ ਪਾਣੀ ਹਰਿਆਣਾ ਨੂੰ ਦੇ ਰਹੀ ਹੈ। ਵੈਸੇ BBMB ਕੋਲ ਅਧਿਕਾਰ ਕੀ ਹੈ ਜੀ ਪਾਣੀ ਦੇਣ ਦਾ? ਇਹ ਅਧਿਕਾਰ ਸੂਬਿਆਂ ਦੀ ਸਹਿਮਤੀ ਦੇ ਨਾਲ ਉਹਨਾਂ ਦੇ ਸੈਕਟਰੀਆਂ ਨੇ ਉੱਥੇ ਨੁਮਾਇੰਦਿਆਂ ਨੇ ਉਹਨਾਂ ਨੇ ਦੇਖਣਾ, ਜੋ ਉੱਥੇ ਬੰਦੇ ਲਾਏ ਨੇ ਹੈ ਨਾ, ਇੰਜੀਨੀਅਰ ਜਿਹੜੇ ਲੱਗੇ ਨੇ ਉਹਨਾਂ ਦੇ ਹਵਾਲੇ ਨਾਲ। ਮਤਲਬ BBMB ਕੰਟਰੋਲ ਕਿਵੇਂ ਆ ਗਿਆ? BBMB ਦਾ ਕੰਮ ਕੀ ਹੈ? ਡੈਮਾਂ ਦਾ ਪ੍ਰਬੰਧ ਦੇਖਣਾ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਤੁਸੀਂ ਪਾਣੀ ਦੀ ਵੰਡ ਥੋੜ੍ਹਾ ਕਰਨੀ ਹੈਗੀ ਆ, ਕਿਹਨੂੰ ਕਿੰਨਾ ਜਾਣਾ, ਕਦੋਂ ਜਾਣਾ, ਕਿਵੇਂ ਜਾਣਾ, ਅਤੇ ਤੁਸੀਂ ਵੱਧ ਛੱਡਣ ਵਾਲੇ ਕੌਣ ਹੋਣੇ? ਇਹੀ ਇਸੇ ਮਸਲੇ ਤਾਂ ਲੜਾਈ ਚੱਲ ਰਹੀ ਹੈ ਕਿ ਹਾਂ ਵੀ ਤੁਸੀਂ ਕੰਟਰੋਲ ਕਿਵੇਂ ਕਰਨਾ, ਕੇਂਦਰ ਨੇ BBMB ਦੇ ਉੱਤੇ ਕੰਟਰੋਲ ਕਰ ਲਿਆ, ਹੁਣ ਡੈਮਾਂ 'ਤੇ ਕੰਟਰੋਲ ਦੀ ਤਿਆਰੀ ਹੈ।
ਜੀ
ਮਤਲਬ ਪਿਛਲੇ ਤੁਸੀਂ BBMB ਨੇ ਪੈਸੇ ਅਦਾ ਕਰਤੇ ਗ੍ਰਹਿ ਮੰਤਰਾਲੇ ਨੂੰ, ਅਤੇ ਜੀ ਕਿ ਸਾਨੂੰ ਜੀ ਦਿੱਤੀ ਜਾਵੇ ਕੇਂਦਰੀ ਸੁਰੱਖਿਆ, ਅਤੇ ਮੈਨੂੰ ਪਤਾ ਲੱਗ ਰਿਹਾ ਕਿ ਕੇਂਦਰੀਆਂ ਟੀਮਾਂ ਇੱਥੇ ਆ ਕੇ ਵੀ ਚਲੀਆਂ ਗਈਆਂ ਨੰਗਲ 'ਚ, ਉਹਨਾਂ ਨੇ BBMB ਨਾਲ ਮਿਲ ਕੇ ਉਹਨਾਂ ਦੇ ਅਫਸਰਾਂ ਨੇ ਮਿਲ ਕੇ ਮਕਾਨ ਰਿਹਾਇਸ਼ ਵੀ ਤੈਅ ਕਰ ਲਈ ਕਿ ਇੱਥੇ ਲਿਆ ਕੇ ਅਧਿਕਾਰੀ ਰੱਖਣੇ ਆ, ਅਤੇ ਉਹ ਮਕਾਨਾਂ ਦੀ ਰਿਪੇਅਰ ਮੁਰੰਮਤ ਦਾ ਕੰਮ ਚੱਲ ਰਿਹਾ, ਅਤੇ 11 ਅਤੇ 12 ਅਗਸਤ ਨੂੰ ਜਿਹੜੀ CISF ਹੈ ਨਾ, ਕੇਂਦਰੀ ਸੁਰੱਖਿਆ ਜਿਹੜੀ ਫੋਰਸ ਇੱਥੇ ਤੈਨਾਤ ਹੋਣੀ ਹੈ, ਉਹਨਾਂ ਦੇ ਅਫਸਰ ਦੁਆਰਾ ਉਹਨਾਂ ਮਕਾਨਾਂ ਦੀ ਰੇਖੀ ਕਰਨ ਆ ਰਹੇ ਨੇ, ਚੈਕਿੰਗ ਕਰਨ ਆ ਰਹੇ ਕਿ ਠੀਕ ਮੁਰੰਮਤ ਦਾ ਕੰਮ ਹੋ ਗਿਆ। ਇਹਦਾ ਮਤਲਬ ਤੁਸੀਂ ਪੰਜਾਬ ਪੁਲਿਸ ਨੂੰ ਹਟਾ ਕੇ ਉਹਨਾਂ ਦੇ ਹੱਥ ਕੰਟਰੋਲ ਦੇਣ ਦੀ ਕਵਾਇਦ ਸ਼ੁਰੂ ਕਰਤੀ, ਜਿਹਦੀ ਗੱਲ ਆਪਾਂ ਪਿਛਲੇ ਦਿਨ ਕਰ ਚੁੱਕੇ ਹਾਂ ਕਿ ਤਿਆਰੀ ਹੋ ਗਈ ਹੈ
ਜੀ।
ਸੋ ਹੁਣ ਉਹ ਤਿਆਰੀ ਵੀ ਇੱਕ ਪਾਸੇ, BBMB ਜੇ ਹੁਣ ਧੱਕਾ ਕਰ ਰਹੀ ਹੈ, ਜਦੋਂ ਪੰਜਾਬ ਪੁਲਿਸ ਕਹਿੰਦੀ ਸਾਡੇ ਕੰਟਰੋਲ 'ਚ ਹੈ ਜੀ, ਸੁਰੱਖਿਆ ਸਾਡੇ ਕੋਲ ਹੈ, ਸਾਰਾ ਕੁਛ ਹੈ, ਅਤੇ ਫਿਰ ਜੇ ਸੁਰੱਖਿਆ ਹੀ ਉਹਨਾਂ ਕੋਲ ਹੋਊਗੀ, ਕੰਟਰੋਲ ਵੀ ਉਹਨਾਂ ਕੋਲ ਹੋਊਗਾ, ਮੈਂਬਰ ਹੀ ਹੋਣਗੇ, ਤੁਹਾਨੂੰ ਨੇੜੇ ਨਹੀਂ ਫਟਕਣ ਦੇਣਗੇ, ਹੈ ਨਾ, ਫਿਰ ਹਿਸਾਬ ਲਾ ਲਓ ਕੀ ਕੁਛ ਹੋਊਗਾ
ਜੀ,
ਕੌਣ ਨਾਪੂਗਾ ਪਾਣੀ ਜਾ ਕੇ ਕਿੰਨਾ ਚਲਾ ਕਿੰਨਾ ਨਹੀਂ। ਸੋ ਇਹ ਸੂਬੇ ਨਾਲ ਲਗਾਤਾਰ ਧੱਕਾ, ਭਗਵੰਤ ਮਾਨ ਹੋਰਾਂ ਨੂੰ ਵੀ ਅਤੇ ਬਾਕੀ ਰਾਜਨੀਤਿਕ ਧਿਰਾਂ ਨੂੰ ਵੀ ਇਸ ਮਸਲੇ 'ਤੇ ਚਾਰਜੋਈ ਕਰਨ ਦੀ ਲੋੜ ਹੈ। ਇੱਕ ਪਾਸੇ ਦਿੱਲੀ ਬੁਲਾ ਕੇ ਮੀਟਿੰਗਾਂ ਕਰਕੇ ਮੁੱਖ ਮੰਤਰੀ ਸਾਹਿਬ ਕਹਿ ਰਿਹਾ ਜੀ, ਬੜੇ ਸੁਖਾਵੇਂ ਮਾਹੌਲ 'ਚ ਗੱਲ ਹੋਈ ਜੀ, ਨੇੜੇ ਵੱਧ ਰਹੀ ਆ, ਅਤੇ ਇੱਧਰ ਆ ਧੋਖਾਧੜੀ ਸਾਹਮਣੇ ਆ, ਜੇ ਹੁਣ ਇਹ ਹੈ ਤੇ ਤੁਹਾਨੂੰ ਤੋਂ ਅੰਗੂਠੇ ਲਵਾ ਕੇ ਪਤਾ ਨਹੀਂ ਕੱਲ੍ਹ ਨੂੰ ਕੀ ਕਰਾ ਲੈਣਗੇ। ਇਸ ਲਈ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਚਾਹੇ ਇਸ ਮਸਲਿਆਂ ਤੇ ਵਿਸ਼ੇਸ਼ ਇਜਲਾਸ ਬੁਲਾਉਣਾ ਪਵੇ ਬੁਲਾਓ, ਚਾਹੇ ਸਰਬਦਲੀ ਬੈਠਕ ਬੁਲਾਉਣੀ ਪਵੇ ਬੁਲਾਓ, ਤੇ ਚਾਹੇ ਪੰਜਾਬ ਦੇ ਵਿੱਚ ਰਾਜਨੀਤਿਕ ਪੱਧਰ ਤੇ ਲੜਾਈ ਲੜਨੀ ਪਵੇ, ਲੜੋ ਜਨਾਬ। ਇਹ
ਜੀ
ਸਿਆਸੀ ਦਾਅ ਪੇਚ ਨਾ ਖੇਡੋ, ਵੋਟਾਂ ਦੀ ਸਿਆਸਤ ਨਾ ਕਰੋ, ਪੰਜਾਬ ਦੇ ਮੁੱਦਿਆਂ ਦੀ ਸਿਆਸਤ ਕਰੋ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ।